ਸਤਿਗੁਰੁ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਕਰੋ ਕਿਰਪਾ ਸਰਬ ਕੇ ਦਾਤੇ ਇੱਕ ਰੂਪ ਲੈ ਬੁਲਾਵ ਕਰੋ ਕਿਰਪਾ ਸਰਬ ਕੇ ਦਾਤੇ ਇੱਕ ਰੂਪ ਲੈ ਬੁਲਾਵ ਨਾਨਕ ਕੀ ਬੇਨਤੀ ਹਰ ਆਪਣਾ ਨਾਮ ਜਪਾ ਆਪਣਾ ਨਾਮ ਜਪਾ ਆਪਣਾ ਨਾਮ ਜਪਾਓ ਆਪਣਾ ਨਾਮ ਜਪਾਓ ਆਪਣਾ ਨਾਮ ਜਪਾਓ मत देख पुला विसरे तेरा चित न आवे ना। मत देख पुला विसरे तेरा चित न आवे ना।
मत देख भूला विसरा तेरा चित ना आवे ना। मत देख भूला विसरा तेरा चित ना आवे ना।
मोती तमंदर उसरे रतनीता होए जड़ा। मोती तमंदर उसरे रतनीता होए जड़ा। कस्तूर कुंगू अगर चंदन लीप आवे चाओ। कस्तूर कुंगू अगर चंदन लीप आवे चाओ। लीप आवे चाओ। लीप आवे चाओ। हर बिन जियो जल बल जाओ। जियो जल बल जाओ। हर बिन जियो जल बल जाओ। जियो जल बल जाओ। मैं अपना गुर पूछ देखिया आवर नाई था। मैं अपना गुर पूछ देखिया आवर नाई था। आवर नाई था। आवर नाई था।
मत देख
ती तहीरे लाल जड़ती पलंग लाल चढ़ाओ। धरती तहीरे लाल जड़ती पलंग लाल जड़ाओ मोणि मुख मणि सोहे करे रंग पसाओ मोहनी मुख मणि सोहे लाल पसाओ करे रंग पसाओ करे रंग पसाओ
मत देख भूला विसरे तेरे चित नया बनाओ मत देख भूला विसरे तेरे चित नया बनाओ
सिद्ध आखा सिद्ध लाई रिद्धि आखा आओ सिद्ध आखा सिद्ध लाई रिद्धि आखा आओ गुप्त प्रगट कवे बैसा लोक कहे पाओ गुप्त प्रगट कवे बैसा गुप्त प्रगट होए बैसा लोक राखे पाओ लोक राखे पाओ सुल्तान हो वाले लश्कर तख्त राखा पाओ सुल्तान हो वाले लश्कर तख्त राखा पाओ कब हासिल करी बैठा नानका सब वाओ हुक्म हासिल करी बैठा नानका सब वाओ नानका सब वाओ नानका सब वाओ
मत देख
सुल्तान हो आमेल लश्कर तख्त राखा पाओ सुल्तान हुआ मेल लश्कर तख्त राखा पाओ हुकम हासिल करी बैठा नानका सब वाओ कम हासिल करी बैठा नानका सब वाओ नानका सब वाओ नानका सब
मत दे
ਬਾਣੀ ਜਪਜੀ ਸਾਹਿਬ ਸੋਦਰ ਰਹਿ ਰਾਸਤੇ ਸੋਹਿਲਾ ਦੀ ਪਿੱਤਰ ਬਾਣੀ ਤੋਂ ਉਪਰੰਤ ਜੋ ਸਤਿਗੁਰੂ ਜੀ ਨੇ ਸ਼੍ਰੀ ਰਾਗ ਦਾ ਪ੍ਰਾਰੰਭ ਕੀਤਾ ਹੈ ਸ਼੍ਰੀ ਰਾਗ ਦੀ ਪਿੱਤਰ ਬਾਣੀ ਚੋਂ ਪਹਿਲਾ ਸ਼ਬਦ ਜੋ ਆਪ ਜੀ ਨੇ ਸਰਵਨ ਕੀਤਾ ਹੈ ਇਸ ਸ਼ਬਦ ਦਾ ਭਾਵ ਹੈ ਈਸ਼ਵਰ ਦੀ ਪ੍ਰਾਪਤੀ ਦੀ ਇੱਛਾ ਹੀ ਆਦਰਸ਼ਕ ਮੁਕਤੀ ਹੈ ਈਸ਼ਵਰ ਦੀ ਪ੍ਰਾਪਤੀ ਤੋਂ ਬਿਨਾਂ ਜੋ ਇੱਛਾਵਾਂ ਹਨ ਮਨੁੱਖ ਨੂੰ ਭਟਕਣਾ ਵਿੱਚ ਪਾਉਂਦੀਆਂ ਹਨ ਜੋ ਮਨੁੱਖ ਪਰਮਾਤਮਾ ਦੀ ਪ੍ਰਾਪਤੀ ਤੋਂ ਬਿਨਾਂ ਹੋਰ ਕੋਈ ਇੱਛਾਵਾਂ ਰੱਖੀ ਬੈਠੇ ਉਸ ਦਾ ਜੀਵਨ ਭਟਕਣਾ ਵਿੱਚ ਰਹਿੰਦਾ ਹੈ ਇਉਂ ਲੱਗਦਾ ਹੈ ਭਟਕਣਾ ਵਿੱਚ ਰਹਿੰਦਾ ਹੋਇਆ ਵਾਸ਼ਨਾਵਾਂ ਵਿੱਚ ਗਰਸਿਆ ਰਹਿੰਦਾ ਹੈ ਅਨੇਕ ਪ੍ਰਕਾਰ ਦੀਆਂ ਵਾਸ਼ਨਾਵਾਂ ਵਿੱਚ ਗਰਸਿਆ ਹੋਣ ਕਰਕੇ ਐਸਾ ਮਨੁੱਖੀ ਜੀਵਨ ਕਦੇ ਵੀ ਪ੍ਰਾਰਥਨਾ ਨਾਲ ਨਹੀਂ ਜੁੜਦਾ ਕਿਉਂਕਿ ਉਸ ਦੇ ਜੀਵਨ ਵਿੱਚ ਵਾਸ਼ਨਾਵਾਂ ਤੋਂ ਉਪਰੰਤ ਕੁਝ ਹੋਰ ਹੁੰਦਾ ਹੀ ਨਹੀਂ ਇੱਥੇ ਇੱਕ ਬੇਨਤੀ ਕਰਦੇ ਹਾਂ ਜਾਂ ਤਾਂ ਜੀਵਨ ਵਿੱਚ ਵਾਸ਼ਨਾਵਾਂ ਹੋਣਗੀਆਂ ਜਾਂ ਜੀਵਨ ਵਿੱਚ ਪ੍ਰਾਰਥਨਾ ਹੋਏਗੀ ਜੇ ਅਗਰ ਵਾਸ਼ਨਾਵਾਂ ਹਨ ਤਾਂ ਉੱਥੇ ਪ੍ਰਾਰਥਨਾ ਨਹੀਂ ਹੁੰਦੀ ਜੇ ਅਗਰ ਪ੍ਰਾਰਥਨਾ ਨਾਲੋਂ ਟੁੱਟ ਗਏ ਤਾਂ ਸਮਝ ਲੈਣਾ ਇੱਕ ਐਸੀ ਟੇਕ ਨਾਲੋਂ ਟੁੱਟ ਗਏ ਹਾਂ ਜਿਸ ਟੇਕ ਨੇ ਜੀਵਨ ਸਾਜਿਆ ਜਿਸ ਟੇਕ ਨੇ ਮਾਤ ਗਰਭ ਵਿੱਚ ਸੰਭਾਲ ਕੀਤੀ ਸੀ ਜਿਸ ਨੇ ਸਾਨੂੰ ਜੀਵਨ ਦਿੱਤਾ ਉਸ ਜੀਵਨ ਦਾਤੇ ਨਾਲੋਂ ਟੁੱਟ ਗਏ ਮਨੁੱਖੀ ਜੀਵਨ ਜਿਉਂਦਿਆਂ ਹੋਇਆਂ ਜੋ ਖਿੱਚਦਾ ਖਪਦਾ ਅਤੇ ਕ੍ਰਿਝਦਾ ਨਜ਼ਰ ਆਉਂਦਾ ਹੈ ਅੱਜ ਜਿਸ ਮਨੁੱਖ ਨਾਲ ਵੀ ਗੱਲ ਕਰੀਏ ਜਾਂ ਮਨੁੱਖ ਦੇ ਨਜ਼ਦੀਕ ਤੋਂ ਵੇਖੀਏ ਬਿਨਾਂ ਖਾਪਣ ਤੋਂ, ਬਿਨਾਂ ਖਿੱਜਣ ਤੋਂ, ਬਿਨਾਂ ਕੁੜਨ ਤੋਂ ਉਸਦੇ ਜੀਵਨ ਵਿੱਚ ਹੋਰ ਕੋਈ ਦਿਖਾਈ ਨਹੀਂ ਦਿੰਦਾ। ਕਈ ਵਾਰੀ ਇਹ ਵੀ ਸੋਚੀਦਾ ਹੈ, ਇਹ ਬੰਦਾ ਪਾਠ ਵੀ ਕਰਦਾ ਹੈ, ਗੁਰਦੁਆਰੇ ਵੀ ਆਉਂਦਾ ਹੈ, ਸੰਗਤ ਵੀ ਕਰਦਾ ਹੈ, ਫਿਰ ਖਪਦਾ ਵੀ ਹੈ ਅਤੇ ਖਿੱਚਦਾ ਵੀ ਹੈ, ਕੁੜਦਾ ਵੀ ਹੈ, ਇਹ ਅਸ਼ਾਂਤ ਕਿਉਂ ਹੈ, ਕਾਰਨ ਕੀ ਹੈ? ਆਪਣੇ ਆਪ ਨੂੰ ਧਰਮੀ ਕਰਮੀ ਕਹਿ ਲਾ ਕੇ ਵੀ ਫਿਰ ਅਸ਼ਾਂਤ, ਫਿਰ ਖਪੜਾ ਅਤੇ ਖਿੱਚਣਾ ਕਿਉਂ? ਇਸ ਦਾ ਕਾਰਨ ਕੀ ਹੈ? ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਜਦੋਂ ਧਿਆਨ ਧਰ ਕੇ ਸਾਰੀ ਲੁਕਾਈ ਵੱਲ ਵੇਖਿਆ, ਬਾਬਾ ਦੇਖਿਆ ਧਿਆਨ ਧਰ, ਜਲਤੀ ਸਭ ਪ੍ਰਿਥਵੀ ਦਿਸ ਆਈ। ਬਾਬੇ ਨੇ ਜਦੋਂ ਧਿਆਨ ਧਰ ਕੇ ਵੇਖਿਆ, ਇਹ ਸਾਰੀ ਲੁਕਾਈ ਦੇ ਜੀਵ ਹੀ ਅੰਦਰ ਅੰਦਰ ਸੜਦੇ ਹਨ, ਖਪਦੇ ਹਨ, ਖਿੱਚਦੇ ਹਨ। ਅਤੇ ਉਸ ਸਮੇਂ ਬਾਬਾ ਨਾਨਕ ਜੀ ਇਸ ਤਰ੍ਹਾਂ ਕਿਹਾ, ਜੋ ਅੱਜ ਆਪ ਜੀ ਨੇ ਪਵਿੱਤਰ ਸ਼ਬਦ ਰਾਹੀਂ ਸੁਣਿਆ। ਬਾਬਾ ਜੀ ਕਹਿੰਦੇ, ਜਦੋਂ ਮੈਂ ਇਹ ਸਾਰੀ ਸ੍ਰਿਸ਼ਟੀ ਨੂੰ ਖਪਦਾ ਅਤੇ ਖਿੱਚਦਾ ਵੇਖਿਆ, ਕੁਰਲਾਂਦਾ ਵੇਖਿਆ, ਅੰਦਰ ਅੰਦਰ ਸੜਦਾ ਵੇਖਿਆ, ਮੈਂ ਆਪਣੇ ਗੁਰੂ ਨੂੰ ਪੁੱਛ ਵੇਖਿਆ, ਆਖ ਵਾਹਿਗੁਰੂ। ਇਸ ਸ਼ਬਦ ਦਾ ਆਰੰਭ ਕਿੱਥੋਂ ਹੋ ਰਿਹਾ? ਰਹਾਉ ਦੀ ਪੰਕਤੀ ਤੋਂ। ਕਮਾਲ ਹੈ, ਸਾਡੇ ਲੋਕਾਂ ਨੂੰ ਖਪਦਾ ਖਿੱਚਦਾ ਵੇਖ ਕੇ, ਸਾਨੂੰ ਅੰਦਰੋਂ ਅੰਦਰੋਂ ਸੜਦਾ ਪੁੱਜਦਾ ਵੇਖ ਕੇ ਬਾਬਾ ਤਰਸ ਵਿੱਚ ਆ ਗਿਆ। ਬਾਬਾ ਸਾਡਾ ਦੁੱਖ ਨਾ ਵੇਖ ਸਕਿਆ ਅਤੇ ਬਾਬੇ ਨੇ ਆਪਣੇ ਗੁਰੂ ਨੂੰ ਪੁੱਛ ਵੇਖਿਆ, ਮੈਂ ਆਪਣਾ ਗੁਰਪੂਛ ਦੇਖਿਆ, ਆਖ ਵਾਹਿਗੁਰੂ। ਮੈਂ ਆਪਣੇ ਗੁਰੂ ਨੂੰ ਪੁੱਛ ਲਿਆ। ਹੁਣ ਮੇਰੇ 'ਚ ਕਈ ਸਵਾਲ ਕਰਨਗੇ, ਬਾਬੇ ਨਾਨਕ ਨੇ ਕਿਸ ਗੁਰੂ ਨੂੰ ਪੁੱਛਿਆ? ਆਖ ਵਾਹਿਗੁਰੂ। ਹੁਣ ਸਵਾਲ ਕਰਨ ਵਾਲੇ ਸਵਾਲ ਕਰ ਦੇਣਗੇ, ਬਾਬੇ ਨਾਨਕ ਦਾ ਸ਼ਬਦ ਹੈ ਉਚਾਰਨ ਕੀਤਾ ਹੋਇਆ, ਅਤੇ ਬਾਬਾ ਨਾਨਕ ਕਹਿ ਰਹੇ ਹਨ, ਮੈਂ ਆਪਣਾ ਗੁਰਪੂਛ ਦੇਖਿਆ ਅਵਰ ਨਾਹੀਂ ਥਾਉ। ਬਾਬੇ ਨਾਨਕ ਦਾ ਗੁਰੂ ਕਿਹੜਾ ਸੀ ਜਿਨ੍ਹਾਂ ਨੂੰ ਬਾਬੇ ਨਾਨਕ ਨੇ ਪੁੱਛ ਵੇਖਿਆ? ਅਤੇ ਬਾਬਾ ਨਾਨਕ ਆਪ ਦੱਸਦੇ ਨੇ ਮੇਰਾ ਗੁਰੂ ਕਿਹੜਾ ਸੀ? ਤਤ ਨਰਿੰਜਨ ਜੋ ਸਬਾਹੀ ਸੋਹੰਗ ਭੇਦ ਨਾ ਕੋਈ ਜੀਓ, ਅਪਰੰਪਰ ਪਾਰ ਬ੍ਰਹਮ ਪਰਮੇਸ਼ਰ ਨਾਨਕ, ਗੁਰ ਮਿਲਿਆ ਸੋਈ ਜੀਓ। ਆਖੋ ਵਾਹਿਗੁਰੂ। ਬਾਬਾ ਨਾਨਕ ਬੋਲੇ, ਮੇਰਾ ਗੁਰ ਪਰਮੇਸ਼ਰ ਅਪਰੰਪਰ ਪਾਰ ਬ੍ਰਹਮ ਪਰਮੇਸ਼ਰ। ਇੱਕ ਹੋਰ ਬੇਨਤੀ ਕਰਨ ਲੱਗੇ ਆ, ਅਤੇ ਦਸਵੇਂ ਜਾਮੇ ਵਿੱਚ ਫਿਰ ਪੁੱਛਿਆ ਗਿਆ, ਸਤਿਗੁਰੂ ਜੀ ਤੁਹਾਡਾ ਗੁਰੂ ਕਿਹੜਾ ਹੈ? ਆਖੋ ਵਾਹਿਗੁਰੂ। ਹੁਣ ਜਿਹੜਾ ਬਾਬੇ ਨਾਨਕ ਦਾ ਗੁਰੂ ਸੀ ਨਾ, ਉਹੀ ਦਸਵੇਂ ਗੁਰੂ ਦਾ ਗੁਰੂ ਹੈ। ਆਖੋ ਵਾਹਿਗੁਰੂ। ਅੰਤਰ ਕੋਈ ਨਹੀਂ। ਜਿਹੜਾ ਗੁਰੂ ਬਾਬੇ ਨਾਨਕ ਦਾ ਗੁਰੂ ਹੈ, ਉਹੀ ਗੁਰੂ ਗੋਬਿੰਦ ਸਿੰਘ ਜੀ ਦਾ ਗੁਰੂ ਹੈ। ਅੰਤਰ ਕੋਈ ਨਹੀਂ। ਦਸਵੇਂ ਜਾਮੇ ਵਿੱਚ ਵੀ ਜਵਾਬ ਦਿੱਤਾ, ਆਦਿ ਅੰਤ ਏਕ ਹੈ ਅਵਤਾਰਾ, ਸੋਈ ਗੁਰੂ ਸਮਝਿਓ ਹਮਾਰਾ। ਅੱਜ ਇਸ ਥੋੜ੍ਹੇ ਜਿਹੇ ਗੱਲ ਨੂੰ ਖੋਲ੍ਹਣਾ ਚਾਹੁੰਦਾ। ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ। ਗੁਰੂ ਨਾਨਕ ਕੌਣ ਨੇ? ਜੋਤ ਰੂਪ ਹਰ ਆਪ। ਇੱਕ ਵਾਰੀ ਫਿਰ ਬੋਲੋਗੇ ਤੁਸੀਂ, ਗੁਰੂ ਨਾਨਕ ਕੌਣ ਨੇ? ਜੋਤ ਰੂਪ ਹਰ ਆਪ। ਅਤੇ ਗੁਰੂ ਅੰਗਦ, ਸਰੀਰ ਬਦਲਿਆ, ਮਕਾਨ ਬਦਲਿਆ, ਰਹਿਣ ਵਾਲਾ ਨਹੀਂ ਬਦਲਿਆ। ਮਕਾਨ ਬਦਲੇ ਗਏ ਨੇ ਪਰ ਰਹਿਣ ਵਾਲਾ ਉਹੀ ਹੈ। ਸਰੀਰ ਬਦਲੇ ਗਏ ਨੇ ਲੇਕਿਨ ਰਹਿਣ ਵਾਲਾ ਨਹੀਂ ਬਦਲਿਆ, ਰਹਿਣ ਵਾਲਾ ਉਹੀ ਹੈ। ਗੁਰਮੁਖ ਭਾਈ ਲਹਿਣੇ ਦਾ ਸਰੀਰ ਆਇਆ ਲੇਕਿਨ ਜੋਤ ਉਹੀ ਹੈ। ਜੋਤ ਰੂਪ ਹਰ ਆਪ, ਗੁਰੂ ਨਾਨਕ ਕਹਾਇਓ ਤਾਂ ਤੇ ਅੰਗਦ ਵੇਓ ਤਤ ਸਿਓ ਤਤ ਮਿਲਾਇਓ। ਅਤੇ ਗੁਰੂ ਅਮਰਦਾਸ ਵੀ ਉਹੀ ਨੇ ਅਤੇ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵੀ ਉਹੀ ਨੇ। ਅਤੇ ਮੈਂ ਹੁਣ ਭਰੇ ਦਰਬਾਰ 'ਚ ਕਹਿ ਦਿਆਂ, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਵੀ ਉਹੀ ਨੇ। ਆਖੋ ਵਾਹਿਗੁਰੂ। ਹੁਣ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਕੀ ਕਹੋਗੇ? ਜੋਤ ਰੂਪ ਹਰ ਆਪ, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ। ਆਖੋ ਵਾਹਿਗੁਰੂ। ਫਿਰ ਬੋਲੋਗੇ, ਜੋਤ ਰੂਪ ਹਰ ਆਪ, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ। ਮੈਂ ਕਈ ਥਾਵਾਂ 'ਤੇ ਕਿਹਾ ਹੈ, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਜੋਤ ਰੂਪ ਹਰ ਆਪ ਹੀ ਕਿਹਾ ਕਰੋ। ਆਖੋ ਵਾਹਿਗੁਰੂ। ਸਾਰੇ ਬੋਲੋ ਵਾਹਿਗੁਰੂ। ਇੱਕ ਵਾਰੀ ਤੁਸੀਂ ਪਿਆਰ ਨਾਲ ਬੋਲੋ, ਜੋਤ ਰੂਪ ਹਰ ਆਪ, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ। ਇੱਕ ਗੱਲ, ਜਦੋਂ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਸਰੀਰ ਸੀ ਉਦੋਂ ਵੀ ਪ੍ਰਗਟ ਗੁਰਾਂ ਕੀ ਦੇਹ ਗੁਰ ਸ਼ਬਦ ਸੀ। ਆਖੋ ਵਾਹਿਗੁਰੂ। ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਸਰੀਰ ਸਮੇਂ ਵੀ ਪ੍ਰਗਟ ਗੁਰਾਂ ਕੀ ਦੇਹ ਗੁਰ ਸ਼ਬਦ ਸੀ ਅਤੇ ਅੱਜ ਸ਼੍ਰੀ ਗੁਰੂ ਗ੍ਰੰਥ ਸਾਹਿਬ ਸਾਡੇ ਗੁਰੂ ਹਨ ਅਤੇ ਪ੍ਰਗਟ ਗੁਰਾਂ ਕੀ ਦੇਹ ਗੁਰ ਸ਼ਬਦ ਹੈ। ਆਖੋ ਵਾਹਿਗੁਰੂ। ਪ੍ਰਗਟ ਗੁਰਾਂ ਕੀ ਦੇਹ ਗੁਰ ਸ਼ਬਦ ਹੈ। ਇੱਕ ਵਾਰੀ ਸਾਰੇ ਬੋਲੋ ਵਾਹਿਗੁਰੂ। ਅੱਜ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਕਹਿਣ ਲੱਗੇ, ਮੈਂ ਸੰਸਾਰ ਨੂੰ ਖਪਦਾ ਖਿੱਚਦਾ ਵੇਖਿਆ, ਕਿਰਜਦਾ ਵੇਖਿਆ, ਮੈਂ ਆਪਣਾ ਗੁਰਪੂਛ ਦੇਖਿਆ, ਮੈਂ ਆਪਣੇ ਗੁਰੂ ਨੂੰ ਪੁੱਛ ਕੇ ਦੇਖ ਲਿਆ। ਸਤਿਗੁਰੂ ਗੁਰ ਪਰਮੇਸ਼ਰ ਜੀ, ਇਹ ਸੰਸਾਰ ਖਪਦਾ ਖਿੱਚਦਾ ਪਿਆ ਕਿਉਂ? ਥੋੜ੍ਹਾ ਜਿਹਾ ਧਿਆਨ ਦੇਣਾ, ਕਿਉਂਕਿ ਸਾਨੂੰ ਸ਼ਾਂਤੀ ਮਿਲੇਗੀ। ਸਾਡਾ ਖਪਣਾ ਚ ਖਿਜਣਾ ਮੁੱਕ ਸਕਦਾ ਹੈ, ਸਾਡੇ ਅੰਦਰ ਕੁੜਨਾ ਮੁੱਕ ਸਕਦਾ ਹੈ, ਜੇ ਅੱਜ ਇਸ ਵਿਸ਼ੇ ਨੂੰ ਸਮਝ ਲਾਂਗੇ। ਆਖੋ ਵਾਹਿਗੁਰੂ। ਸੱਚੀ ਮੁੱਚੀ ਅਸੀਂ ਅੱਜ ਬਹੁਤ ਖਪਦੇ ਖਿੱਚਦੇ ਪਏ ਹਾਂ। ਅਜੇ ਸਾਨੂੰ ਸ਼ਾਂਤੀ ਮਿਲ ਸਕਦੀ ਹੈ, ਧੀਰਜ ਮਿਲ ਸਕਦਾ ਹੈ। ਸਾਹਿਬ ਕਹਿਣ ਲੱਗੇ, ਸਾਹਿਬ ਸ਼੍ਰੀ ਗੁਰੂ ਨਾਨਕ ਸੱਚੇ ਪਾਤਸ਼ਾਹ, ਮੈਂ ਆਪਣਾ ਗੁਰਪੂਛ ਦੇਖਿਆ, ਮੇਰੇ ਗੁਰ ਪਰਮੇਸ਼ਰ ਨੇ ਮੈਨੂੰ ਜਵਾਬ ਦਿੱਤਾ, ਇਹਨਾਂ ਦੇ ਖੱਪਣ ਅਤੇ ਖਿਜਣ ਦਾ ਕਾਰਨ ਇੱਕੋ ਹੀ ਹੈ, ਇਹ ਜਿੱਥੇ ਸੁੱਖ ਪਾਲਣਾ ਚਾਹੁੰਦੇ ਹਨ ਉੱਥੇ ਸੁੱਖ ਨਹੀਂ ਹਨ, ਉਹ ਦੁੱਖ ਰੂਪ ਹਨ। ਮੇਰੇ ਗੁਰ ਪਰਮੇਸ਼ਰ ਨੇ ਗੱਲ ਸਪਸ਼ਟ ਕਰ ਦਿੱਤੀ, ਸੁੱਖ ਤਾਂ ਸਿਰਫ ਈਸ਼ਵਰ ਪ੍ਰਾਪਤੀ ਵਿੱਚ ਹੈ, ਸੁੱਖ ਸਿਰਫ ਪਰਮਾਤਮਾ ਦੀ ਯਾਦ ਵਿੱਚ ਹੈ, ਸੁੱਖ ਸਿਰਫ ਪਰਮਾਤਮਾ ਦੀ ਪ੍ਰਾਪਤੀ ਦੀ ਇੱਛਾ ਵਿੱਚ ਹੈ। ਜਿੱਥੇ ਨਾਮ ਤੋਂ ਵਿਹੂਣੀਆਂ ਇੱਛਾਵਾਂ ਹੋਣਗੀਆਂ, ਜਿੱਥੇ ਨਾਮ ਤੋਂ ਵਿਹੂਣੇ ਭੋਗਾਂ ਦੀ ਲਾਲਸਾ ਹੋਏਗੀ, ਉੱਥੇ ਹਰ ਬਿਨ ਜੀਓ ਜਲ ਵੱਲ ਜਾਓ, ਉੱਥੇ ਜੀਓ ਜਲਦਾ ਰਹੇਗਾ, ਖਪਦਾ ਰਹੇਗਾ, ਖਰੀਦਦਾ ਰਹੇਗਾ, ਜਿਵੇਂ ਸਾਹਿਬ ਕਹਿੰਦੇ ਨੇ। ਜੀਓ ਤਪਤ ਹੈ, ਬਾਰੋ ਬਾਰ ਤਪ ਤਪ ਖਪੈ, ਬਹੁਤ ਬੇਕਾਰ ਆਖੋ ਵਾਹਿਗੁਰੂ। ਪਰ ਕਿਹਨਾਂ ਨੂੰ? ਜੈਤਨ ਬਾਣੀ ਵਿਸਰ ਜਾਏ ਆਖੋ ਵਾਹਿਗੁਰੂ। ਗੁਰੂ ਦੇ ਸਿੱਖੋ, ਅੰਦਰ ਝਾਤੀ ਮਾਰਨਾ ਬਾਣੀ ਵਿਸਰੀ ਤਾਂ ਨਹੀਂ, ਆਖੋ ਵਾਹਿਗੁਰੂ। ਕਦੇ ਥੋੜ੍ਹਾ ਜਿਹਾ ਅੰਦਰ ਗਹਿਰਾਈ ਵਿੱਚ ਜਾਣ ਦਾ ਯਤਨ ਕਰਨਾ। ਤੁਸੀਂ ਮੇਰੇ ਗੁਰੂ ਦੇ ਪਰਿਵਾਰ ਹੋ, ਉਹਨਾਂ ਪਰਿਵਾਰਾਂ ਦੇ ਜੀ ਹੋ, ਗੁਰੂ ਦੀ ਬਖਸ਼ਿਸ਼ ਭਰੀ ਬਾਣੀ ਤੁਹਾਡੇ ਲਈ ਕੀਮਤੀ ਬਹੁਮੁੱਲਾ ਖਜ਼ਾਨਾ ਹੈ, ਕਿ ਤੁਹਾਨੂੰ ਵਿਸਰ ਤਾਂ ਨਹੀਂ ਗਈ? ਆਖੋ ਵਾਹਿਗੁਰੂ। ਰੱਬ ਦਾ ਵਾਸਤਾ ਜੇ, ਹੋਰ ਸਭ ਸੰਸਾਰ ਦੀਆਂ ਗੱਲਾਂ ਭੁਲਾ ਦਿਓ, ਭੁਲਾ ਦਿਓ, ਭੁੱਲ ਜਾਣ 'ਤੇ ਕੋਈ ਗੱਲ ਨਹੀਂ, ਕਿੱਧਰ ਰੱਬ ਦੀ ਬਾਣੀ ਨਾ ਵਿਸਾਰ ਛੱਡਣਾ। ਮੇਰੇ ਸਾਹਿਬ ਨੇ ਇਹ ਗੱਲ ਕਹੀ, ਜੇ ਬਾਣੀ ਵਿਸਰ ਗਈ, ਇਸ ਤੋਂ ਵੱਡਾ ਭੈੜਾ ਪੱਕਾ ਰੋਗ ਹੀ ਕੋਈ ਨਹੀਂ। ਆਖੋ ਵਾਹਿਗੁਰੂ। ਉਹ ਇਸ ਤਰ੍ਹਾਂ ਤੜਫਦਾ ਜਿਉਂ ਪੱਕਾ ਰੋਗੀ ਵਿਲ ਲਾਏ। ਮੈਂ ਤਾਂ ਇਹ ਗੱਲ ਕਹਾਂਗਾ, ਗੁਰਸਿੱਖੀ ਦੇ ਪ੍ਰਾਣ ਹੀ ਗੁਰਬਾਣੀ ਹੈ। ਆਖੋ ਵਾਹਿਗੁਰੂ। ਤੁਹਾਡੇ ਪ੍ਰਾਣ ਹੀ ਗੁਰਬਾਣੀ ਹਨ। ਗੁਰਸਿੱਖੀ ਸਵਾਸਾਂ ਤੋਂ ਬਿਨਾਂ ਤਾਂ ਕਾਇਮ ਰਹਿ ਸਕਦੀ ਹੈ, ਲੇਕਿਨ ਗੁਰਸਿੱਖੀ ਦੇ ਸਵਾਸ ਗੁਰਬਾਣੀ ਤੋਂ ਬਿਨਾਂ ਕਾਇਮ ਨਹੀਂ ਰਹਿ ਸਕਦੇ। ਆਖੋ ਵਾਹਿਗੁਰੂ। ਇਸ ਗੱਲ ਨੂੰ ਥੋੜ੍ਹਾ ਜਿਹਾ ਹੋਰ ਸਮਝਣਾ ਹੋਏਗਾ। ਆਖੋ ਵਾਹਿਗੁਰੂ। ਜਦੋਂ ਮੇਰੇ ਸਾਹਿਬ ਕਹਿੰਦੇ ਹਨ, ਮੈਂ ਆਪਣਾ ਗੁਰਪੂਛ ਦੇਖਿਆ, ਅਵਰ ਨਾਹੀਂ ਥਾਉ, ਹਰ ਬਿਨ ਜੀਓ ਜਲ ਵੱਲ ਜਾਉ, ਇਸ ਦਾ ਮਤਲਬ ਬੜਾ ਸਪਸ਼ਟ ਹੋ ਗਿਆ। ਈਸ਼ਵਰ ਪ੍ਰਾਪਤੀ ਤੋਂ ਬਿਨਾਂ ਹੋਰ ਜਿਤਨੀਆਂ ਵੀ ਜੀਵਨ ਵਿੱਚ ਇੱਛਾਵਾਂ ਹਨ, ਦੁੱਖ ਹਨ, ਸੁੱਖ ਨਹੀਂ ਹਨ। ਆਸਾ ਵਿੱਚ ਅਤ ਦੁੱਖ ਘਣਾ, ਸ਼ਾਇਦ ਮਨੁੱਖ ਦੇ ਇਤਨੇ ਸਵਾਸ ਨਹੀਂ ਜਿਤਨੀਆਂ ਮਨੁੱਖ ਆਸਾਂ ਰੱਖੀ ਬੈਠੇ। ਆਖੋ ਵਾਹਿਗੁਰੂ। ਇਤਨੇ ਮਨੁੱਖ ਦੇ ਸਵਾਸ ਨਹੀਂ ਹਨ ਜਿਤਨੀਆਂ ਮਨੁੱਖ ਆਸਾਂ ਲਗਾਈ ਬੈਠੇ। ਮੈਂ ਕਈ ਵਾਰੀ ਇਸ ਤਰ੍ਹਾਂ ਵੀ ਸੋਚ ਲਿਆ, ਸੋਚ ਆ ਜਾਂਦੀ ਹੈ, ਮਨੁੱਖ ਦੇ ਸਵਾਸ ਮੁੱਕ ਜਾਂਦੇ ਨੇ, ਸਰੀਰ ਚਿੱਖਾ ਵਿੱਚ ਜਲ ਰਿਹਾ ਹੁੰਦਾ ਹੈ, ਅਤੇ ਰੱਬ ਇਹ ਕਹਿ ਰਿਹਾ ਹੁੰਦਾ, ਤੇਰੀਆਂ ਆਸਾਂ ਹੀ ਬੜੀਆਂ ਨੇ, ਕਰਾਂ ਕੀ, ਜਿੰਨੀਆਂ ਪੂਰੀਆਂ ਕਰ ਸਕਦਾ ਸੀ ਕਰ ਦਿੱਤੀਆਂ ਨੇ, ਹੁਣ ਕੀ ਕਰਾਂ, ਤੇਰੀਆਂ ਆਸਾਂ ਫਿਰ ਬਕਾਇਆ ਰਹਿ ਗਈਆਂ ਨੇ, ਇਸ ਕਰਕੇ ਤੈਨੂੰ ਉਹਨਾਂ ਆਸਾਂ ਨੂੰ ਪੂਰਾ ਕਰਨ ਲਈ ਮੁੜ ਕੇ ਜਨਮ ਲੈਣਾ ਪਏਗਾ। ਆਖੋ ਵਾਹਿਗੁਰੂ। ਦੇਣਾ ਪਏਗਾ। ਇਸ ਦਾ ਭਾਵ ਹੈ, ਮਨੁੱਖ ਦੀਆਂ ਆਸਾਂ ਹੀ ਮੁੜ ਕੇ ਗਰਭ ਜੋਨ ਵਿੱਚ ਪਾਉਂਦੀਆਂ ਨੇ, ਮਨੁੱਖ ਦੀਆਂ ਇੱਛਾਵਾਂ ਹੀ ਮਨੁੱਖ ਨੂੰ ਬਾਹਰੋਂ ਬਾਹਰ ਆਵਾਗਿਉਣ ਵਿੱਚ ਪਾਉਂਦੀਆਂ ਨੇ। ਕਾਸ਼ ਕਿ ਬੰਦਿਆ ਤੂੰ ਜੀਵਨ ਵਿੱਚ ਇੱਕੋ ਹੀ ਆਸ ਰੱਖ ਲੈਂਦਾ ਹੈ। ਆਖੋ ਭਾਈ, ਏਕ ਆਸ ਰਾਖੋ ਮਨ ਮਾਹੇ, ਸਰਬ ਰੋਗ ਨਾਨਕ ਮਿਟ ਜਾਹੇ, ਏਕ ਉੱਪਰ ਜਿਸ ਜਨ ਕੀ ਆਸਾ, ਤਿਸ ਕੀ ਕਟੀ ਹੈ ਜਮ ਕੀ ਫਾਂਸਾ, ਕਰੀਏ ਕੀ ਇਤਨੀ ਇਸਦੀ ਤਨਖਾਹ ਨਹੀਂ, ਜਿਤਨੇ ਇਸਨੇ ਪਸਾਰਾ ਵਧਾਇਆ ਇਤਨੇ ਸਵਾਸ ਨਹੀਂ, ਜਿਤਨਾ ਇਸਨੇ ਪਸਾਰਾ ਵਧਾ ਲਿਆ ਹੁਣ ਹੁਣ ਤਾਂ ਲੱਤਾਂ ਤਾਂ ਕੰਮ ਨਹੀਂ ਕਰਦੀਆਂ ਪਰ ਪੈਂਡਾ ਵਧਾਈ ਬੈਠਾ ਆਖੋ ਵਾਹਿਗੁਰੂ। ਮਨੁੱਖ ਦਾ ਤਾਂ ਸੁਭਾਅ ਐਸਾ ਬਣ ਗਿਆ ਹੈ, ਕਦੇ ਝਾਤੀ ਮਾਰ ਕੇ ਵੇਖੋ ਤਾਂ ਸਹੀ, ਖੱਪਣ ਅਤੇ ਖਿਜਣ ਦਾ ਕਾਰਨ ਤੁਹਾਡੇ ਅੰਦਰੋਂ ਹੀ ਤੁਹਾਨੂੰ ਲੱਭ ਜਾਏਗਾ। ਆਖੋ ਵਾਹਿਗੁਰੂ, ਤੁਹਾਡੇ ਅੰਦਰੋਂ ਹੀ ਤੁਹਾਨੂੰ ਲੱਭੇਗਾ। ਕਿਵੇਂ? ਪਹਿਲੀ ਨਿਸ਼ਾਨੀ, ਜਦੋਂ ਤੁਹਾਡੀ ਸੁਰਤ ਦਾ ਖੰਡਾਓ ਹੋਵੇ, ਸਮਝ ਲੈਣਾ, ਜਦੋਂ ਵੀ ਤੁਹਾਡੀ ਸੁਰਤ ਦਾ ਖੰਡਾਓ ਹੋਵੇ, ਸਮਝ ਲੈਣਾ ਤੁਹਾਡੇ ਜੀਵਨ ਲਈ ਘਾਤਕ ਹੈ। ਆਖੋ ਵਾਹਿਗੁਰੂ। ਅਜੇ ਤੱਕ ਤੂੰ ਮਨੁੱਖੀ ਜਾਮਾ ਪ੍ਰਾਪਤ ਕਰਕੇ ਅਜੇ ਤੱਕ ਆਪਣੀ ਸੁਰਤੀ ਨੂੰ ਸਾਈਂ ਨਾਲ ਜੋੜ ਨਹੀਂ ਸਕਿਆ, ਮਨੁੱਖੀ ਜਾਮਾ ਲੈ ਕੇ ਵੀ ਨਹੀਂ ਜੋੜ ਸਕਿਆ। 84 ਲੱਖ ਜੋਨ ਵਿੱਚ ਤਾਂ ਤੂੰ ਜੋੜ ਨਹੀਂ ਸੀ ਸਕਦਾ, ਨਾ ਤੂੰ ਜੋੜ ਸਕਿਆ ਸੀ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਇਹ ਕਹਿਣਾ ਸੀ, ਜੋ ਕੰਮ ਤੂੰ 84 ਲੱਖ ਜੂਨ ਵਿੱਚ ਨਹੀਂ ਸੀ ਕਰ ਸਕਿਆ, ਨਹੀਂ ਸੀ ਕਰ ਸਕਦਾ, ਉਹ ਤੈਨੂੰ ਜਾਮਾ ਇਸ ਕਰਕੇ ਸਾਈਂ ਨੇ ਦਿੱਤਾ ਸੀ, ਹੁਣ ਕਰ ਲੈ। ਜਿਹੜਾ ਤੂੰ ਕਰ ਨਹੀਂ ਸੀ ਸਕਦਾ, ਨਹੀਂ ਸੀ ਕਰ ਸਕਿਆ, ਇਸੇ ਕਰਕੇ ਤੈਨੂੰ ਇਹ ਜਾਮਾ ਮਿਲਿਆ ਸੀ, ਹੁਣ ਕਰ। ਮਾਨਸ ਦੇਹੇ ਬੋਹਰ ਨਾ ਪਾਵੈ, ਕਛ ਉਪਾਵ ਮੁਕਤ ਕਾ ਕਰ ਰੇ। ਕੀ ਨਹੀਂ ਸੀ ਕਰ ਸਕਿਆ? ਨਾਨਕ ਕਹਿਤ ਗਾਏ ਕਰੁਣਾ ਮੈਂ। ਆਖੋ ਵਾਹਿਗੁਰੂ। ਭਵ ਸਾਗਰ ਤੇ ਪਾਰ ਉਤਰ ਰੇ, ਗਾਏ ਕਰੁਣਾ ਮੈਂ। ਆਖੋ ਵਾਹਿਗੁਰੂ। ਗਾਏ ਕਰੁਣਾ ਮੈਂ, ਨਹੀਂ ਗਾਇਆ। ਆਖੋ ਵਾਹਿਗੁਰੂ। ਨਹੀਂ ਧਿਆਇਆ, ਨਹੀਂ ਚੇਤੇ ਕੀਤਾ। ਆਖੋ ਵਾਹਿਗੁਰੂ। ਨਹੀਂ ਸਿਮਰਿਆ, ਅਜੇ ਵੀ ਯਾਦ ਨਹੀਂ ਆਈ, ਅਜੇ ਵੀ ਪਿਆਰ ਨਹੀਂ ਆਇਆ। ਆਖੋ ਵਾਹਿਗੁਰੂ। ਮਨੁੱਖੀ ਜਾਮਾ ਪਾ ਕੇ ਵੀ ਅਜੇ ਨਹੀਂ ਸੰਭਲਿਆ, ਨਹੀਂ ਸੰਭਲਿਆ। ਆਖੋ ਵਾਹਿਗੁਰੂ। ਜੇ ਇੱਕ ਬੀਜ ਫਲ ਬਣ ਕੇ ਮੁੜ ਕੇ ਬੀਜ ਨਾ ਬਣ ਸਕੇ, ਉਸਦੀ ਕਲਪਨਾ ਕੁਦਰਤੀ ਹੈ। ਜੇ ਇੱਕ ਬੀਜ ਫਲ ਬਣ ਕੇ ਮੁੜ ਕੇ ਬੀਜ ਨਾ ਬਣ ਸਕੇ, ਉਸਦੇ ਆਉਣ ਦਾ ਮਕਸਦ ਪੂਰਾ ਨਹੀਂ ਹੋਇਆ। ਜੇ ਇੱਕ ਬੀਜ ਮੁੜ ਕੇ ਫਲ ਨਹੀਂ ਬਣਦਾ, ਮੁੜ ਕੇ ਬੀਜ ਨਹੀਂ ਬਣਦਾ ਫਲ ਵਿੱਚ, ਉਸਦੇ ਆਉਣ ਦਾ ਮਕਸਦ ਪੂਰਾ ਨਹੀਂ ਹੋਇਆ। ਤੇਰਾ ਜਨਮ ਪ੍ਰਭੂ ਦੇ ਸਿਮਰਨ 'ਚ ਹੋਇਆ ਸੀ, ਜੇ ਤੂੰ ਜਿਉਂਦੇ ਜੀ ਸਿਮਰਨ ਦਾ ਰੂਪ ਨਹੀਂ ਬਣਦਾ, ਤੇਰੇ ਜੀਵਨ ਦਾ ਮਕਸਦ ਵੀ ਪੂਰਾ ਨਹੀਂ ਹੋਇਆ। ਤੇਰਾ ਜੀਵਨ ਜਨਮ 'ਚੋਂ ਸਿਮਰਨ 'ਚੋਂ ਹੋਇਆ ਸੀ, ਹਰ ਸਿਮਰਨ ਤਾਰੀ ਸਭ ਧਰਨਾ, ਸਿਮਰ ਸਿਮਰ ਹਰ ਕਾਰਨ ਕਰਨਾ। ਤੈਨੂੰ ਸਾਈਂ ਨੇ ਉਸ ਯਾਦ 'ਚੋਂ ਜਨਮ ਦਿੱਤਾ, ਮਾਤ ਗਰਮ ਮੈਂ ਆਪਣ ਸਿਮਰਨ ਦੇ, ਤੈਂ ਤੁਮ ਰੱਖਣ ਹਾਰੇ। ਤੇਰਾ ਜਨਮ ਉਸ ਸਿਮਰਨ 'ਚੋਂ ਹੋਇਆ, ਤੇਰੀ ਸੰਭਾਲ ਉਸ ਸਿਮਰਨ 'ਚੋਂ ਹੋਈ। ਉਸ ਸਿਮਰਨ ਕਰਕੇ ਅੱਜ ਤੂੰ ਦਿਖਾਈ ਦਿੰਦਾ, ਜੇ ਉਹ ਸਿਮਰਨ ਨਾ ਹੁੰਦਾ ਅੱਜ ਤੂੰ ਵੀ ਦਿਖਾਈ ਨਾ ਦਿੰਦਾ। ਆਖੋ ਵਾਹਿਗੁਰੂ। ਅੱਜ ਤੇਰੀ ਹੋਂਦ ਵੀ ਦਿਖਾਈ ਨਾ ਦਿੰਦੀ ਜੇ ਉਹ ਸਿਮਰਨ ਨਾ ਹੁੰਦਾ। ਮਾਤ ਗਰਮ ਮੈਂ ਸਿਮਰਨ ਦੇ, ਜੇ ਉਹ ਦਿੱਤਾ ਸੀ ਤਾਂ ਹੀ ਉਹ ਤੂੰ ਦਿਖਾਈ ਦੇ ਰਿਹਾ। ਜੇ ਅਗਰ ਤੂੰ ਸਿਮਰਨ 'ਚੋਂ ਜਾ ਕੇ ਸਿਮਰਨ ਦਾ ਰੂਪ ਨਹੀਂ ਬਣਿਆ, ਤੇ ਤੇਰੇ ਜੀਵਨ ਦਾ ਮਕਸਦ ਵੀ ਪੂਰਾ ਨਹੀਂ ਹੋਇਆ। ਆਖੋ ਵਾਹਿਗੁਰੂ। ਜਿਸ ਦੇ ਜੀਵਨ ਦਾ ਮਕਸਦ ਅਧੂਰਾ ਰਹਿ ਜਾਏ, ਉਸ ਦੇ ਜੀਵਨ ਦੀ ਇੱਕੋ ਨਿਸ਼ਾਨੀ ਹੁੰਦੀ ਹੈ, ਖਪਦਾ ਹੈ, ਖਿੱਚਦਾ ਹੈ, ਸੜਦਾ ਹੈ ਅਤੇ ਕੁੜਦਾ ਹੈ। ਆਖੋ ਵਾਹਿਗੁਰੂ। ਕਦੇ ਦੇਖ ਲਓ ਤੁਹਾਡੇ ਜੀਵਨ ਵਿੱਚ ਦੁਨਿਆਵੀ ਮਕਸਦ ਵੀ ਤੁਹਾਡਾ ਅਧੂਰਾ ਹੋ ਜਾਏ, ਤੁਸੀਂ ਖਪਦੇ ਹੋ, ਖਿੱਚਦੇ ਹੋ, ਤੁਹਾਡੇ ਘਰ ਦਾ ਕੰਮ ਵੀ ਕੋਈ ਅਧੂਰਾ ਰਹਿ ਜਾਏ, ਤੁਸੀਂ ਅੰਦਰ ਕਲਪਦੇ ਹੋ, ਤੁਹਾਡੇ ਸੰਸਾਰ ਵਿੱਚ ਰਹਿੰਦੇ ਹਾਂ, ਕੋਈ ਤੁਹਾਡਾ ਦੁਨਿਆਵੀ ਕਾਰਜ ਸਿਰੇ ਨਾ ਚੜ੍ਹੇ, ਤੁਸੀਂ ਖਪਦੇ ਹੋ, ਖਿੱਚਦੇ ਹੋ, ਕਲਪਦੇ ਹੋ। ਜੇ ਦੁਨਿਆਵੀ ਕਾਰਨਾਂ ਕਰਕੇ ਖਪਦੇ ਅਤੇ ਖਿੱਚਦੇ ਹੋ, ਅਤੇ ਜਿਹੜਾ ਜੀਵਨ ਦਾ ਹੀ ਕਾਰਨ ਪੂਰਨਾ ਕਰ ਸਕੇ ਤਾਂ ਫਿਰ ਤਾਂ ਖਪਣਾ ਅਤੇ ਖਿੱਜਣਾ ਕੁਦਰਤੀ ਹੈ। ਆਖੋ ਵਾਹਿਗੁਰੂ। ਧੰਨ ਗੁਰੂ ਨਾਨਕ ਦੇਵ ਜੀ ਨੇ ਠੀਕ ਗੱਲ ਕਹੀ ਹੈ, ਹਰ ਬਿਨ ਜੀਓ ਜਲ ਬਲ ਜਾਓ। ਆਖੋ ਵਾਹਿਗੁਰੂ। ਹਰ ਬਿਨ ਜੀਓ, ਆਖੋ ਵਾਹਿਗੁਰੂ। ਇੱਕ ਗੱਲ ਹੋਰ, ਅੱਜ ਸਬਜੈਕਟ ਨੂੰ ਮੈਂ ਪੂਰਾ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦਾ। ਜਿਤਨੀਆਂ ਮਨੁੱਖ ਦੀਆਂ ਮੰਗਾਂ ਹਨ ਤੁਹਾਡੀਆਂ ਮੇਰੀਆਂ, ਇਤਨੀ ਲੋੜ ਨਹੀਂ ਹੈ। ਜਿਤਨੀ ਲੋੜ ਹੈ ਨਾ ਉਤਨੀ ਮੰਗ ਲੈਣਾ ਤ੍ਰਿਸ਼ਨਾ ਨਹੀਂ ਹੁੰਦੀ। ਇਹ ਨਿਸ਼ਾਨੀ ਜੇ ਆਖੋ ਹੈ, ਤੁਹਾਨੂੰ ਇੱਕ ਮੰਜੀ ਦੀ ਲੋੜ ਹੈ, ਤੁਸੀਂ ਬਾਪੂ ਕੋਲੋਂ ਇੱਕ ਮੰਜੀ ਮੰਗ ਲਓ, ਕੋਈ ਤ੍ਰਿਸ਼ਨਾ ਨਹੀਂ। ਆਖੋ ਵਾਹਿਗੁਰੂ। ਅੱਧ ਸਿਰ ਦਾਲ ਦੀ ਲੋੜ ਹੈ, ਉਹ ਬਾਪੂ ਕੋਲੋਂ ਅੱਧ ਸਿਰ ਦਾਲ ਮੰਗ ਲੈਣੀ, ਕੋਈ ਤ੍ਰਿਸ਼ਨਾ ਨਹੀਂ। ਲੇਕਿਨ ਜਿੰਨੀ ਲੋੜ ਹੈ ਉਤਨੀ ਮੰਗਣੀ ਤ੍ਰਿਸ਼ਨਾ ਨਹੀਂ। ਲੇਕਿਨ ਜੇ ਲੋੜ ਤੋਂ ਵੱਧ ਕਈ ਗੁਣਾ ਵੱਧ ਮੰਗਣਾ, ਉਨੀ ਲੋੜ ਨਹੀਂ ਜਿੰਨੀ ਸਾਡੀ ਮੰਗ ਹੈ, ਉਹ ਤ੍ਰਿਸ਼ਨਾ ਹੈ। ਜਿੰਨੀ ਲੋੜ ਹੈ ਉਤਨੀ ਮੰਗ ਲੈਣੀ ਤ੍ਰਿਪਤੀ ਹੈ। ਭਗਤ ਤੰਨਾ ਜੀ ਨੇ ਇੱਕ ਚਾਰ ਮਾਈ ਮੰਗੀ, ਅੱਧ ਸੇਰ ਦਾਲ ਮੰਗੀ, ਇੱਕ ਲਵੇਰੀ ਮੰਗੀ, ਇਹ ਤ੍ਰਿਸ਼ਨਾ ਨਹੀਂ। ਇਤਨੀ ਮੰਗ ਲੈਣਾ ਬਾਪੂ ਕੋਲੋਂ ਤ੍ਰਿਪਤੀ ਹੈ? ਇੱਕ ਚਾਰ ਪਾਈ ਨਾਲ ਤ੍ਰਿਪਤੀ ਹੈ, ਲੋੜ ਹੈ? ਆਖੋ ਵਾਹਿਗੁਰੂ। ਇੱਕ ਲਵੇਰੀ ਮੰਗ ਲਈ ਲੋੜ ਹੈ? ਜੇ ਇੱਕ ਲਵੇਰੀ ਦੀ ਬਜਾਏ ਉਹ ਮਿਲ ਜਾਏ, ਹੋਰ ਦਰਜਨਾ ਮੰਗ ਲੈਣੀ ਹੈ, ਉਸ ਦੀ ਮੰਗ ਰੱਖਣੀ, ਉਹ ਤ੍ਰਿਸ਼ਨਾ ਹੈ। ਅੱਜ ਹੋ ਕੀ ਰਿਹਾ, ਇਤਨੀ ਸਾਨੂੰ ਲੋੜ ਨਹੀਂ ਜਿਤਨੀ ਸਾਡੀ ਮੰਗ ਹੈ। ਮੈਂ ਸੱਚ ਕਹਾਂ, ਅਸੀਂ ਗੁਰਦੁਆਰੇ ਆਉਂਦੇ ਹਾਂ ਗੁਰੂ ਲਈ ਨਹੀਂ ਆਉਂਦੇ, ਮੰਗ ਲਈ ਆਉਂਦੇ ਹਾਂ। ਆਖੋ ਵਾਹਿਗੁਰੂ। ਅਸੀਂ ਪਾਠ ਕਰਦੇ ਹਾਂ ਸੁਖਮਨੀ ਸਾਹਿਬ ਜੀ ਦਾ, ਜਿਸ ਦਾ ਪਾਠ ਕਰਦੇ ਹਾਂ ਉਸਦੇ ਲਈ ਨਹੀਂ ਸਾਡੀ ਕੁਝ ਮੰਗ ਹੈ। ਅਸੀਂ ਮੰਗ ਦੇ ਦਰਸ਼ਨ ਕਰਨ ਆਉਂਦੇ ਹਾਂ, ਜਿਸ ਦੀ ਬਾਣੀ ਪੜ੍ਹਦੇ ਹਾਂ ਉਸਦੇ ਨਹੀਂ। ਅਸੀਂ ਗੁਰਦੁਆਰੇ ਜਿਸ ਦੇ ਆਉਂਦੇ ਹਾਂ ਉਸਦੇ ਦਰਸ਼ਨ ਕਰਨ ਲਈ ਨਹੀਂ ਆਉਂਦੇ, ਅਸੀਂ ਆਪਣੀ ਮੰਗ ਦੇ ਦਰਸ਼ਨ ਕਰਦੇ ਆਉਂਦੇ ਹਾਂ। ਜਦ ਮਨੁੱਖ ਨੇ ਮੰਗ ਦੇ ਹੀ ਦਰਸ਼ਨ ਕਰਦੇ ਹਨ, ਮੰਗਤਾ ਬਣਿਆ ਉਹ ਵੀ ਆਪਣੀ ਮੰਗ ਦਾ, ਵਾਹਿਗੁਰੂ। ਮੰਗਤਾ ਵੀ ਬਣਿਆ ਉਹ ਵੀ ਆਪਣੀ ਮੰਗ ਦਾ, ਉਹ ਮੰਗਤਾ ਵੀ ਬਣਿਆ ਉਹ ਵੀ ਝੂਠ ਮੰਗਣ ਦਾ, ਝੂਠਾ ਮੰਗਣ ਜੇ ਕੋਈ ਮੰਗ ਹੈ ਤਿਸਕੋ ਮਰ ਤੇ ਘੜੀ ਨਾ ਲੱਗ ਗਏ। ਮੰਗਦਾ ਵੀ ਉਹ ਪਿਆ ਜਿਸਨੇ ਬਿਨਸ ਜਾਣਾ, ਮੰਗਦਾ ਵੀ ਉਹ ਹੈ ਜਿਸਨੇ ਕਾਇਮ ਨਹੀਂ ਰਹਿਣਾ। ਇਸੇ ਕਰਕੇ ਮਨੁੱਖ ਦਾ ਸੁਭਾਅ ਬਣ ਗਿਆ, ਜੇ ਜਿਸ ਨਾਲ ਮਰਜ਼ੀ ਗੱਲ ਕਰਕੇ ਵੇਖ ਲਓ, ਜਿਸ ਰੱਬ ਨੇ ਹਮੇਸ਼ਾ ਰਹਿਣਾ ਸਦਾ ਸਲਾਮਤ ਹੈ ਉਸ 'ਤੇ ਸ਼ੱਕ ਕਰਦਾ ਅਤੇ ਬੋਲਦਾ ਪਤਾ ਨਹੀਂ ਰੱਬ ਹੈ ਕਿ ਨਹੀਂ ਹੈ, ਪਤਾ ਨਹੀਂ ਰੱਬ ਹੈ ਕਿ ਨਹੀਂ ਹੈ। ਜਿਸ ਸੰਸਾਰ ਨੇ ਨਹੀਂ ਰਹਿਣਾ ਉਸ 'ਤੇ ਸ਼ਰਧਾ ਬਣਾਈ ਬੈਠਾ। ਆਖੋ ਵਾਹਿਗੁਰੂ। ਸਾਰੇ ਬੋਲੋ ਵਾਹਿਗੁਰੂ। ਇਸ ਦਾ ਮਤਲਬ ਇਹ ਹੋ ਗਿਆ, ਮਨੁੱਖ ਨੂੰ ਇਤਨੀ ਲੋੜ ਨਹੀਂ ਜਿਤਨੀ ਇਸ ਦੀ ਮੰਗ ਹੈ। ਇਸ ਕਰਕੇ ਤ੍ਰਿਸ਼ਨਾ ਹੈ। ਥੋੜ੍ਹੀ ਜਿਹੀ ਗੱਲ ਹੋਰ ਕਹਿਣ ਲੱਗਿਆ, ਸੰਸਾਰ ਦੇ ਲੋਕ ਕਹਿੰਦੇ ਨੇ ਉਹ ਬੰਦਾ ਨਾਮ ਦਿੰਦਾ ਕਿਸੇ ਨੂੰ। ਅੱਛਾ, ਕੋਈ ਕਹਿ ਰਿਹਾ ਮੈਂ ਅੱਜ ਨਾਮ ਲੈ ਕੇ ਆਇਆ, ਕੋਈ ਕਹਿੰਦਾ ਮੈਂ ਇਤਨਾ ਚੜਾਵਾ ਚੜਾਇਆ ਸੀ ਅਤੇ ਮੈਨੂੰ ਆਹ ਨਾਮ ਮਿਲਿਆ, ਕੋਈ ਕਹਿ ਰਿਹਾ ਮੈਂ ਚੜਾਵਾ ਤਾਂ ਇਤਨਾ ਚੜਾਇਆ ਸੀ ਪਰ ਮੈਨੂੰ ਫਲ ਥੋੜ੍ਹਾ ਮਿਲਿਆ, ਕੋਈ ਕਹਿੰਦਾ ਬਈ ਉੱਥੇ ਇਤਨਾ ਪਾਠ ਕਰੀਏ ਆਹ ਮਿਲਦਾ, ਕੋਈ ਕਹਿੰਦਾ ਇਤਨਾ ਜਾਪ ਜਪੀਏ ਆਹ ਮਿਲਦਾ, ਕੋਈ ਕਹਿੰਦਾ ਇਤਨਾ ਚੜਾਵਾ ਚੜਾਈਏ ਆਹ ਮਿਲਦਾ। ਇੱਕ ਸਵਾਲ ਆ ਗਿਆ, ਆਖੋ ਵਾਹਿਗੁਰੂ। ਬਾਬਾ ਇੱਕ ਗੱਲ ਦੱਸ, ਆਹ ਜਿਹੜੇ ਸਾਰੇ ਕਹਿੰਦੇ ਨੇ ਮੈਂ ਨਾਮ ਜਪਦਾ, ਕੋਈ ਕਹਿੰਦਾ ਨਾਮ ਇਤਨੇ ਦਾ ਮਿਲਦਾ, ਕੋਈ ਕਹਿੰਦਾ ਮੈਂ ਇਤਨਾ ਦੇ ਕੇ ਨਾ ਲਏ ਹਾਂ। ਕੋਈ ਕਹਿੰਦਾ ਹੈ ਕਿ ਮੈਨੂੰ ਇਤਨਾ ਫਲ ਮਿਲਿਆ ਹੈ, ਕੋਈ ਕਹਿੰਦਾ ਹੈ ਕਿ ਮੈਨੂੰ ਇਤਨਾ ਫਲ ਨਹੀਂ ਮਿਲਿਆ। ਆਹ ਤਾਂ ਸਾਰੀਆਂ ਤ੍ਰਿਸ਼ਨਾਲੂ ਰੁਚੀਆਂ ਲੱਗਦੀਆਂ ਹਨ। ਇਹ ਸਾਰੇ ਤ੍ਰਿਸ਼ਨਾਲੂ ਰੁਚੀਆਂ ਵਾਲੇ ਕਹਿੰਦੇ ਨੇ ਤੇਰਾ ਨਾਮ ਜਪਦੇ ਹਾਂ। ਇਹ ਫਿਰ ਨਾਮ ਕਿਹੜਾ ਹੈ? ਇਹ ਤੇਰਾ ਨਾਮ ਹੈ? ਤੇਰੇ ਨਾਮ ਬਾਰੇ ਤਾਂ ਸੁਣਿਆ ਇਹ ਹੈ, ਜਿਹੜਾ ਤੇਰਾ ਨਾਮ ਜਪੇ ਤ੍ਰਿਸ਼ਨਾ ਬੁੱਝਦੀ ਹੈ। ਆਹ ਵਾਹਿਗੁਰੂ! ਅਤੇ ਇਹ ਫਿਰ ਕਿਹੜਾ ਨਾਮ ਜਪ ਰਿਹਾ ਜਿਸ ਨਾਲ ਤ੍ਰਿਸ਼ਨਾ ਪੈਦਾ ਹੋ ਰਹੀ ਹੈ? ਆਹ ਵਾਹਿਗੁਰੂ! ਤੁਹਾਡਾ ਨਾਮ ਤਾਂ ਉਹ ਹੈ ਜਿਸੇ ਜਪਿਆਂ ਤ੍ਰਿਸ਼ਨਾ ਬੁੱਝ ਜਾਂਦੀ ਹੈ। ਨਾਮ ਜਪਤ ਤ੍ਰਿਸ਼ਨਾ ਸਭ ਬੁੱਝੀ ਹੈ। ਫਿਰ ਇਹ ਦੱਸੋ, ਸੰਸਾਰ ਜਿਹੜਾ ਕਹਿੰਦਾ ਮੈਂ ਨਾਮ ਜਪ ਰਿਹਾ, ਨਾਮ ਖਰੀਦਿਆ ਜਾ ਰਿਹਾ, ਨਾਮ ਵੇਚਿਆ ਜਾ ਰਿਹਾ, ਨਾਮ ਜਪਿਆ ਜਾ ਰਿਹਾ, ਚੜਾਵਾ ਚੜਾਇਆ ਜਾ ਰਿਹਾ, ਤਾਂ ਨਾਮ ਮਿਲਦਾ, ਇਨਾਮ ਕਿਹੜਾ? ਆਹੋ ਵਾਹਿਗੁਰੂ! ਇਹ ਫਿਰ ਕਿਹੜਾ ਨਾਮ ਜਪਿਆ ਜਾ ਰਿਹਾ? ਆਹੋ ਵਾਹਿਗੁਰੂ! ਨਾਮ ਤਾਂ ਤੁਹਾਡਾ ਉਹ ਹੈ ਜਿੱਥੇ ਤ੍ਰਿਸ਼ਨਾ ਬੁੱਝਦੀ ਹੈ। ਜੇ ਤੇਰੇ ਨਾਮ ਜਪਿਆ ਤ੍ਰਿਸ਼ਨਾਲੂ ਰੁਚੀਆਂ ਤ੍ਰਿਸ਼ਨਾ ਵਧਾ ਰਹੀਆਂ ਹਨ, ਫਿਰ ਇਹ ਤੇਰਾ ਨਾਮ ਨਹੀਂ ਹੋ ਸਕਦਾ। ਨਾਮ ਤਾਂ ਤੇਰਾ ਉਹ ਹੈ ਤ੍ਰਿਸ਼ਨਾ ਬੂਝੈ ਹਰ ਕੇ ਨਾਮ। ਉੱਥੇ ਤਾਂ ਮਹਾਨ ਸੰਤੋਖ ਆਉਂਦਾ, ਮਹਾਨ ਸੰਤੋਖ ਹੋਵੇ ਗੁਰਬਚਨੀ, ਉੱਥੇ ਤਾਂ ਮਹਾਨ ਸੰਤੋਖ ਹੁੰਦਾ, ਫਿਰ ਨਾਮ ਕੈਸੇ? ਆਖੋ ਵਾਹਿਗੁਰੂ! ਬਾਬਾ ਇਹ ਤੇਰਾ ਨਾਮ ਨਹੀਂ ਹੋ ਸਕਦਾ। ਆਖੋ ਵਾਹਿਗੁਰੂ! ਤੇਰਾ ਨਾਮ ਤਾਂ ਤ੍ਰਿਸ਼ਨਾ ਨੂੰ ਬਜਾਉਂਦਾ। ਆਖੋ ਵਾਹਿਗੁਰੂ! ਇਉਂ ਲੱਗਦਾ ਪਰਮਾਤਮਾ ਦੀ ਪ੍ਰਾਪਤੀ ਤੋਂ ਬਿਨਾਂ ਤੁਸੀਂ ਜੋ ਵੀ ਇੱਛਾਵਾਂ ਰੱਖੀ ਬੈਠੇ ਹੋ ਉਹ ਭਟਕਣਾ ਵਿੱਚ ਪਾਉਣ ਵਾਲੀਆਂ ਹਨ। ਇੱਕ ਗੱਲ ਪੱਕੀ ਖਿਆਲ ਨਾਲ ਸੁਣ ਲੈਣਾ, ਬਾਬਾ ਨਾਨਕ ਦੀ ਗੱਲ ਕਹੀ ਹੋਈ, ਪਹਿਲਾਂ ਤਾਂ ਮਨੁੱਖ ਉਹਨਾਂ ਇੱਛਾਵਾਂ ਦੀ ਪ੍ਰਾਪਤੀ ਦੇ ਲਈ ਲਾਲਸਾ ਕਰਦਾ, ਫਿਰ ਉਹਨਾਂ ਦੀ ਪ੍ਰਾਪਤੀ ਦੇ ਸਾਧਨ ਲੱਭਦਾ, ਫਿਰ ਸਾਧਨਾਂ ਨੂੰ ਵਰਤਣ ਲਈ ਪ੍ਰਯਤਨ ਕਰਦਾ, ਫਿਰ ਪ੍ਰਯਤਨ ਦੇ ਨਾਲ ਉਦਮ ਕਰਦਾ ਹੋਇਆ ਉਹਨਾਂ ਵਸਤੂਆਂ ਦੀ ਪ੍ਰਾਪਤੀ ਕਰਦਾ, ਫਿਰ ਕੀ ਕਰਦਾ? ਪ੍ਰਾਪਤੀ ਹੋ ਗਈ, ਫਿਰ ਸੰਭਾਲ ਦੀ ਚਿੰਤਾ, ਪਹਿਲਾਂ ਭਾਲ ਦੀ ਚਿੰਤਾ, ਫਿਰ ਸੰਭਾਲ ਦੀ ਚਿੰਤਾ, ਫਿਰ ਡਰ ਹੈ ਕਬਿੰਸ ਨਾ ਜਾਏ, ਫਿਰ ਡਰ ਹੈ ਕੋਈ ਚੋਰ ਚੋਰੀ ਨਾ ਕਰਕੇ ਲੈ ਕੇ ਜਾਏ, ਫਿਰ ਡਰ ਹੈ ਕਿੱਧਰ ਨੁਕਸਾਨ ਨਾ ਹੋ ਜਾਏ, ਫਿਰ ਡਰ ਹੈ ਕਿੱਧਰ ਇਹ ਮੇਰੇ ਕੋਲੋਂ ਵਿਛੜ ਨਾ ਜਾਏ। ਤਰਾਸ ਤਰਾਸ ਖੱਪਦਾ ਹੈ, ਖਿੱਚਦਾ ਹੈ। ਪਹਿਲਾਂ ਭਾਲ ਦੀ ਚਿੰਤਾ ਵਿੱਚ ਖਿੱਚਦਾ ਰਿਹਾ, ਲੱਭਦਾ ਨਹੀਂ, ਜੇ ਲੱਭ ਗਿਆ ਫਿਰ ਸੰਭਾਲ ਦੀ ਚਿੰਤਾ ਵਿੱਚ। ਆਖੋ ਵਾਹਿਗੁਰੂ! ਫਿਰ ਸੰਭਾਲ ਦੀ ਚਿੰਤਾ ਵਿੱਚ ਮੇਰੇ ਬਾਬੇ ਨੇ ਗੱਲ ਠੀਕ ਕਹੀ ਹੈ। ਆਖੋ ਵਾਹਿਗੁਰੂ! ਕੋਈ ਪਾਲ ਦੀ ਚਿੰਤਾ ਵਿੱਚ ਪਰੇਸ਼ਾਨ ਹੈ, ਕੋਈ ਸੰਭਾਲ ਦੀ ਚਿੰਤਾ ਵਿੱਚ ਪਰੇਸ਼ਾਨ ਹੈ। ਗਰੀਬ ਕਹਿੰਦਾ ਮੈਂ ਰੋਜ਼ੀ ਕਮਾਵਾਂ ਕਿ ਬੱਚੇ ਪਾਲਾਂ ਕੇ ਨਾਮ ਜਪਾਂ, ਉਸ ਨੂੰ ਪਾਲ ਦੀ ਚਿੰਤਾ ਹੈ। ਅਮੀਰ ਕਹਿੰਦਾ ਮੈਂ ਕੀ ਕਰਾਂ, ਮੈਨੂੰ ਰੁਝੇਵੇਂ ਬੜੇ ਨੇ, ਮੇਰੇ ਕੋਲ ਤਾਂ ਸਮਾਂ ਹੀ ਨਹੀਂ ਮਿਲਦਾ ਨਾਮ ਜਪਣ ਦਾ। ਦੋਨਾਂ ਨੂੰ ਹੀ ਚਿੰਤਾ ਲੱਗੀ ਹੋਈ ਹੈ, ਇੱਕ ਨੂੰ ਪਾਲ ਦੀ, ਇੱਕ ਨੂੰ ਸੰਭਾਲ ਦੀ, ਦੋਨੇ ਹੀ ਚਿੰਤਤ ਹਨ। ਲੇਕਿਨ ਮੇਰਾ ਬਾਬਾ ਨਾਨਕ ਕਹਿੰਦਾ ਕਾਰਨ ਮੈਂ ਵੀ ਲੱਭ ਲਿਆ। ਉਹ ਦੁਨੀਆਂ ਦੇ ਲੋਕੋ, ਚਾਹੇ ਕੋਈ ਗਰੀਬ ਹੈ ਚਾਹੇ ਕੋਈ ਅਮੀਰ ਹੈ, ਗੱਲ ਅਮੀਰ ਅਤੇ ਗਰੀਬ ਦੀ ਨਹੀਂ, ਜਿਸ ਦਾ ਮੁੱਖ ਸੰਸਾਰ ਵੱਲ ਹੋਏਗਾ ਉਸ ਦੀ ਪਿੱਠ ਕਰਤਾਰ ਵੱਲ ਹੋਏਗੀ। ਉਹ ਜਿਵੇਂ ਜਿਵੇਂ ਸੰਸਾਰ ਵੱਲ ਦੌੜੇਗਾ ਪਿੱਠ ਕਰਤਾਰ ਵੱਲ ਦੂਰ ਹੁੰਦੀ ਜਾਏਗੀ, ਜਿਵੇਂ ਜਿਵੇਂ ਕਰਤਾਰ ਵੱਲ ਪਿੱਠ ਦੂਰ ਹੁੰਦੀ ਜਾਏਗੀ ਬੇਚੈਨੀ ਵੱਧਦੀ ਜਾਏਗੀ, ਵੱਧਦੀ ਜਾਏਗੀ ਪਰੇਸ਼ਾਨੀ, ਵੱਧਦੀ ਜਾਏਗੀ। ਆਖੋ ਵਾਹਿਗੁਰੂ! ਇੱਕ ਵਾਰੀ ਆਖੋ ਵਾਹਿਗੁਰੂ! ਪਰੇਸ਼ਾਨੀ ਦਾ ਕਾਰਨ ਹੈ ਪਰਮਾਤਮਾ ਤੋਂ ਦੂਰੀ। ਆਖੋ ਵਾਹਿਗੁਰੂ! ਪਰਮਾਤਮਾ ਤੋਂ ਦੂਰੀ। ਆਖੋ ਵਾਹਿਗੁਰੂ! ਫਿਰ ਸਾਰੇ ਬੋਲੋਗੇ ਪਰਮਾਤਮਾ ਤੋਂ ਦੂਰੀ। ਜਦੋਂ ਬੰਦਾ ਬੇਚੈਨ ਹੋਵੇ ਸਮਝ ਲੈਣਾ ਕਿ ਮੈਂ ਅੱਜ ਪਰਮਾਤਮਾ ਤੋਂ ਦੂਰੀ ਬਣਾ ਬੈਠਾ। ਜਿੰਨੀ ਬੇਚੈਨੀ ਵੱਧ ਹੋਏਗੀ ਉਤਨੀ ਪਰਮਾਤਮਾ ਤੋਂ ਦੂਰੀ ਤੁਹਾਡੀ ਵੱਧ ਹੋਏਗੀ। ਜਿੰਨਾ ਪਰਮੇਸ਼ਰ ਦੇ ਨੇੜੇ ਜਾਓਗੇ, ਸੰਸਾਰ ਵੱਲ ਪਿੱਠ ਕਰੋਗੇ, ਕਰਤਾਰ ਵੱਲ ਮੁੱਖ ਕਰੋਗੇ, ਜਿਵੇਂ ਜਿਵੇਂ ਕਰਤਾਰ ਵੱਲ ਮੁੱਖ ਹੁੰਦਾ ਜਾਏਗਾ ਤੁਸੀਂ ਕਰਤਾਰ ਦੇ ਰੂਪ ਹੋ ਜਾਓਗੇ। ਆਖੋ ਵਾਹਿਗੁਰੂ! ਇੱਕ ਗੱਲ ਮੈਂ ਤੁਹਾਨੂੰ ਫਾਰਮੂਲਾ ਦੱਸ ਦੇਣਾ, ਥੋੜ੍ਹਾ ਜਿਹਾ ਸਮਝ ਲੈਣਾ, ਅਗਲੀ ਗੱਲ ਸ਼ਬਦ ਪੜ੍ਹਨ ਲੱਗੇ ਹਾਂ।
ਫਾਰਮੂਲਾ। ਆਖੋ ਵਾਹਿਗੁਰੂ, ਤੁਹਾਡੀ ਅਤੇ ਪਰਮੇਸ਼ਰ ਦੇ ਵਿੱਚ ਦੂਰੀ ਹੈ ਨਾ, ਉਹੀ ਵਿੱਥ ਹੈ। ਆਖੋ ਵਾਹਿਗੁਰੂ, ਵਿੱਥ ਹੈ ਸਾਡੇ ਅਤੇ ਉਹਦੇ ਦਰਮਿਆਨ 'ਚ ਵਿੱਥ ਕੀ ਹੈ? ਦੂਰੀ। ਆਖੋ ਵਾਹਿਗੁਰੂ, ਜੇ ਦੂਰੀ ਹੋਏਗੀ, ਕੋਈ ਫਰਸ਼ ਵਿੱਚ ਤਰੇੜ ਹੋਵੇ ਨਾ, ਫਰਸ਼ ਚੰਗਾ ਨਹੀਂ ਲੱਗਦਾ, ਇੱਕ ਮਿਕ ਨਹੀਂ ਹੁੰਦਾ। ਦੀਵਾਰ ਵਿੱਚ ਤਰੇੜ ਹੋਵੇ ਅਤੇ ਦੀਵਾਰ ਚੰਗੀ ਨਹੀਂ ਲੱਗਦੀ, ਇੱਕ ਮਿਕ ਨਹੀਂ ਹੁੰਦੀ। ਹੁਣ ਕੀ ਕਰੀਏ? ਤਰੇੜਾਂ ਭਰ ਲਓ, ਵਿੱਥਾਂ ਭਰ ਲਓ, ਗੱਲ ਬਣ ਜਾਏਗੀ। ਆਖੋ ਵਾਹਿਗੁਰੂ। ਹੁਣ ਮੇਰੇ 'ਤੇ ਸਵਾਲ ਕਰਨਗੇ, ਵਿੱਥਾਂ ਕਿਵੇਂ ਭਰੀਏ? ਠੀਕ ਹੈ, ਤੁਹਾਡੇ ਕੋਲ ਰਜੇਵੇਂ ਬੜੇ ਨੇ, ਠੀਕ ਹੈ, ਮੈਂ ਵੀ ਮੰਨਦਾ, ਤੁਸੀਂ ਵੀ ਕਹੋਗੇ ਸਾਡੇ ਕੋਲ ਬੜੇ ਰਜੇਵੇਂ ਨੇ, ਲੇਕਿਨ ਵਿੱਥਾਂ ਫਿਰ ਵੀ ਭਰ ਸਕਦੇ ਹੋ। ਕਿਵੇਂ? ਤੁਸੀਂ ਦੁਕਾਨਦਾਰ ਹੋ ਨਾ, ਦੁਕਾਨ 'ਤੇ ਬੈਠੋ, ਠੀਕ ਹੈ ਬੈਠੋ, ਗਾਹਕ ਆ ਗਿਆ, ਗਾਹਕ ਨਾਲ ਗੱਲਾਂ ਕਰੋ, ਧਿਆਨ ਦੇਣਾ ਥੋੜ੍ਹਾ ਜਿਹਾ। ਗਾਹਕ ਆ ਗਿਆ ਨਾ, ਗਾਹਕ ਨਾਲ ਗੱਲਾਂ ਕਰੋ, ਇਮਾਨਦਾਰੀ ਨਾਲ ਕਰੋ। ਜੋ ਗਾਹਕ ਚਲਾ ਗਿਆ, ਹੁਣ ਤਾਂ ਵਾਹਿਗੁਰੂ ਵਾਹਿਗੁਰੂ ਕਰ ਲਓ, ਵਿੱਥ ਭਰ ਲਓ, ਸਮਾਂ ਮਿਲ ਗਿਆ। ਆਖੋ ਵਾਹਿਗੁਰੂ, ਬੇਨਤੀ ਕਰਾਂ। ਫਿਰ ਤੁਸੀਂ ਪ੍ਰੋਫੈਸਰ ਸਟੂਡੈਂਟ ਨੂੰ ਪੜ੍ਹਾ ਦਿਓ, ਪੜ੍ਹਾਓ, ਮੈਂ ਨਹੀਂ ਕਹਿੰਦਾ, ਇਮਾਨਦਾਰੀ ਨਾਲ ਪੜ੍ਹਾਓ। ਜਦੋਂ ਪੜ੍ਹਾ ਚੁੱਕੋ ਨਾ, ਹੁਣ ਤਾਂ ਸਮਾਂ ਸਟੂਡੈਂਟ ਦਾ ਨਹੀਂ ਨਾ, ਹੁਣ ਤਾਂ ਸਮਾਂ ਸਾਈਂ ਦਾ ਲਗਾ ਲਓ। ਵਾਹਿਗੁਰੂ ਵਾਹਿਗੁਰੂ ਕਰ ਲਓ, ਵਿੱਥ ਭਰ ਲਓ। ਆਖੋ ਵਾਹਿਗੁਰੂ, ਭਰ ਲਓ। ਤੁਸੀਂ ਪਰਿਵਾਰ 'ਚ ਆਏ ਹੋ, ਬੱਚਿਆਂ ਨਾਲ ਗੱਲ ਕਰੋ, ਕੋਈ ਹਰਜਾ ਨਹੀਂ, ਕਰੋ। ਬਾਬਾ ਇਹ ਤਾਂ ਨਹੀਂ ਕਹਿੰਦਾ ਤੁਸੀਂ ਬੱਚਿਆਂ ਨਾਲ ਗੱਲ ਹੀ ਨਾ ਕਰੋ, ਕਰੋ, ਲਗਨ ਜੋ ਗੱਲਬਾਤ ਕਰ ਲਓ, ਫਿਰ ਤਾਂ ਚੇਤਾ ਕਰੋ ਸਾਈਂ ਨੂੰ, ਹੁਣ ਤਾਂ ਸਾਈਂ ਦਾ ਸਮਾਂ। ਜੇ ਕਰਦੇ ਰਹੋ ਨਾ, ਹੋ ਮੂਰਖ ਕਾਰੇ ਲਾਈਆਂ, ਨਾਨਕ ਹਰ ਕੰਮੇ, ਇਹ ਕੰਮ ਨਾ ਭੁੱਲਿਓ, ਬਾਕੀ ਕੰਮ ਕਰੋ, ਤੁਹਾਨੂੰ ਕਰਨ ਵਾਸਤੇ ਮਿਲੇ ਨੇ। ਬੱਚਿਆਂ ਨਾਲ ਗੱਲ ਕਰੋ, ਜਿੱਥੇ ਜਿੱਥੇ ਕੋਈ ਕੰਮ ਲੱਗੇ ਕੰਮ ਕਰੀ ਚਲੋ, ਸਾਰੇ ਕਰੋ। ਜਦੋਂ ਵਿਹਲ ਮਿਲੇ ਉਦੋਂ ਤਾਂ ਕਰੋ, ਉਦੋਂ ਸਾਈਂ ਨੂੰ ਯਾਦ ਕਰੋ, ਵਿਹਲ ਵਿੱਚ ਵੀ ਨਹੀਂ ਯਾਦ ਕਰਦੇ, ਸੌਂ ਵੀ ਲਓ, ਜਾਗ ਵੀ ਪਓ, ਖਾਣਾ ਵੀ ਖਾਓ, ਪਾਣੀ ਵੀ ਪੀਓ, ਉਹ ਬਾਕੀ ਸਮਾਂ ਤਾਂ ਚੇਤੇ ਕਰੋ। ਭਾਈ ਸਾਹਿਬ ਭਾਈ ਵੀਰ ਸਿੰਘ ਕਹਿਣ ਲੱਗੇ, ਚੇਤੇ ਕਰ ਤਾਂ ਸਹੀ, ਜਦੋਂ ਤੂੰ ਵਿੱਥਾਂ ਭਰਨੀਆਂ ਸ਼ੁਰੂ ਕਰ ਦਿੱਤੀਆਂ, ਮੇਰਾ ਸਾਈਂ ਕਹੇਗਾ ਬੰਦਾ ਬੜਾ ਚੰਗਾ, ਜਦੋਂ ਮੈਨੂੰ ਸਮਾਂ ਮਿਲੇ ਮੈਨੂੰ ਯਾਦ ਕਰਦਾ, ਬੜਾ ਮਿੱਠਾ ਮਿੱਠਾ ਬੋਲਦਾ, ਬੜਾ ਵਾਹਿਗੁਰੂ ਵਾਹਿਗੁਰੂ ਕਰਦਾ। ਭਾਈ ਸਾਹਿਬ ਭਾਈ ਵੀਰ ਸਿੰਘ ਕਹਿੰਦੇ, ਅਤੇ ਬਾਬਾ ਕਹੇਗਾ ਇਹ ਮੈਨੂੰ ਯਾਦ ਕਰਦਾ ਨਾ, ਮੈਨੂੰ ਬੜਾ ਚੰਗਾ ਲੱਗਦਾ, ਚਲੋ ਇਹਦੇ ਕੰਮ ਮੈਂ ਕਰੀ ਜਾਣਾ, ਮੈਨੂੰ ਯਾਦ ਕਰੀ ਜਾਏ। ਆਖੋ ਵਾਹਿਗੁਰੂ, ਆਖੋ ਵਾਹਿਗੁਰੂ। ਅਚਿੰਤ ਕੰਮ ਕਰੈ ਪ੍ਰਭ ਤਿਨ ਕੇ, ਜਿਨ ਹਰ ਕਾ ਨਾਮ ਪਿਆਰਾ। ਵਿੱਥਾਂ ਭਰ ਲਓ, ਉਹ ਤੁਹਾਡੀਆਂ ਵਿੱਥਾਂ ਭਰ ਦੇਗਾ। ਆਖੋ ਵਾਹਿਗੁਰੂ, ਸੱਚੀ ਮੁੱਚੀ ਤੁਹਾਡਾ ਖਪਣਾ ਖਿੱਜਣਾ ਮੁੱਕ ਜਾਏਗਾ। ਆਖੋ ਵਾਹਿਗੁਰੂ, ਮੁੱਕ ਜਾਏਗਾ। ਪਰ ਅੱਜ ਮੇਰੇ ਬਾਬਾ ਕਹਿਣ ਲੱਗੇ, ਬਾਬਾ ਨਾਨਕ ਕਹਿਣ ਲੱਗੇ, ਮੈਂ ਗੁਰੂ ਪਰਮੇਸ਼ਰ ਨੂੰ ਜਦੋਂ ਪੁੱਛਿਆ, ਜਦੋਂ ਗੁਰੂ ਪਰਮੇਸ਼ਰ ਨੇ ਮੈਨੂੰ ਕਾਰਨ ਦੱਸਿਆ, ਹਰ ਬਿਨ ਜੀਓ ਜਲ ਵੱਲ ਜਾਓ, ਮੈਂ ਆਪਣਾ ਗੁਰਪੂਛ ਦੇਖਿਆ ਅਵਰ ਨਾ ਹੀ ਥਾਂ, ਅਤੇ ਮੈਂ ਬਾਬੇ ਨੂੰ ਇੱਕ ਗੱਲ ਕਹੀ ਗੁਰੂ ਪਰਮੇਸ਼ਰ ਨੂੰ, ਬਾਬਾ ਮੇਰੀ ਇੱਕ ਬੇਨਤੀ ਮੰਨੇਗਾ? ਅਤੇ ਬਾਬੇ ਨਾਨਕ ਨੇ ਕੀ ਕਿਹਾ? ਤਿੰਨ ਗੱਲਾਂ ਕਹਿਤੀਆਂ। ਬਾਬਾ ਦੇਖੀ, ਅੱਜ ਸੰਸਾਰ ਦੇ ਤ੍ਰਿਸ਼ਨਾ ਦੇ ਚਾਰ ਰੂਪ ਨੇ ਜੋ ਨਜ਼ਰ ਆ ਰਹੇ ਹਨ, ਇੱਕ ਪਦਾਰਥਾਂ ਦਾ, ਵਾਹਿਗੁਰੂ, ਇੱਕ ਭੋਗਾਂ ਦਾ, ਇੱਕ ਵਿਭੂਤੀਆਂ ਦਾ, ਇੱਕ ਰਾਜ ਦੇ ਮਾਣ ਦਾ ਆਦਿਕ। ਵੇਖੀ, ਮੈਂ ਇਹਨਾਂ ਵਿੱਚ ਰਹਿੰਦਾ ਹੋਇਆ, ਨਾਲੇ ਤੂੰ ਕਹਿੰਦਾ ਸੰਸਾਰ 'ਚ ਰਹਿ, ਮੈਂ ਰਹਾਂਗਾ ਸੰਸਾਰ 'ਚ, ਮੈਂ ਤੇਰੇ ਹੁਕਮ ਨੂੰ ਮੰਨ ਕੇ ਸੰਸਾਰ 'ਚ ਰਹਿਣਾ, ਇਹਨਾਂ ਸੰਸਾਰੀਆਂ ਵਿੱਚ ਰਹਿਣਾ, ਮੈਂ ਤੇਰੇ ਹੁਕਮ ਨੂੰ ਮੰਨ ਕੇ ਖਲਕਤ ਵਿੱਚ ਰਹਿਣਾ। ਪਰ ਆ ਭੋਗ ਵੀ ਪਦਾਰਥ ਵੀ ਦਿਖਾਈ ਤਾਂ ਦੇਣਗੇ ਨਾ, ਸਾਹਮਣੇ ਤਾਂ ਨਜ਼ਰ ਆਉਣਗੇ, ਪਰ ਦੇਖੀ ਮੈਂ ਤੇ ਮੋਹਿਤ ਨਾ ਹੋ ਜਾਵਾਂ। ਆਖੋ ਵਾਹਿਗੁਰੂ, ਇਹ ਮੇਰੇ 'ਤੇ ਕਿਰਪਾ ਕਰੀ, ਕਿੱਧਰ ਮੋਹਿਤ ਹੋ ਕੇ ਭੁੱਲਾਂ ਨਾ ਤੈਨੂੰ। ਆਖੋ ਵਾਹਿਗੁਰੂ, ਇਸ ਕਰਕੇ ਕਰੀ ਮਤ ਦੇਖ ਭੁੱਲਾਂ ਨਾ ਭੁੱਲਾਂ। ਆਖੋ ਵਾਹਿਗੁਰੂ, ਇਹ ਤਾਂ ਮੇਰੇ 'ਤੇ ਰਹਿਮਤ ਕਰਨਾ। ਮੈਂ ਰਹਿਣਾ ਵੀ ਸੰਸਾਰ 'ਚ ਹੈ, ਰਹਿਣਾ ਵੀ ਖਾਲਕ ਦੀ ਖਲਕਤ ਵਿੱਚ ਹੈ, ਤੇਰੀ ਰਹਿਣਾ ਵੀ ਸ੍ਰਿਸ਼ਟੀ ਵਿੱਚ ਹੈ। ਇਹ ਮੈਂ ਦਿਖਾਈ ਵੀ ਦੇਣਗੇ, ਤੇਰੇ ਬਣਾਏ ਹੋਏ ਨੇ, ਦੇਖੀ ਕਿਧਰ ਮੈਨੂੰ ਲੁਬਾਏ ਮਨ ਨਾ ਕਰ ਦੇਣ, ਲੁਬਾਏ ਮਨ ਕਰਕੇ ਕਿਧਰ ਮੈਂ ਭੁੱਲ ਨਾ ਜਾਵਾਂ। ਪਹਿਲੀ ਗੱਲ ਦੇਖੀ ਇਹਨਾਂ ਚਮੋਹਿਤ ਹੋ ਕੇ ਆਖੋ ਵਾਹਿਗੁਰੂ ਕਿ ਮੈਨੂੰ ਕਿਧਰ ਐਸਾ ਨਾ ਹੋਵੇ, ਇਹਨਾਂ ਦੀ ਪਕੜ ਵਿੱਚ ਮੈਂ ਜਕੜਿਆ ਨਾ ਜਾਵਾਂ। ਆਖੋ ਵਾਹਿਗੁਰੂ ਜੇ ਇਹਨਾਂ ਦੀ ਪਕੜ ਵਿੱਚ ਜਕੜਿਆ ਗਿਆ ਕਿਧਰ ਮੈਂ ਤੈਨੂੰ ਵਿਸਰ ਨਾ ਜਾਵਾਂ। ਆਖੋ ਵਾਹਿਗੁਰੂ ਮਤ ਦੇਖ ਪੂਲਾ ਵਿਸਰੈ। ਬਾਬਾ ਇਹ ਗੱਲ ਹੋਰ ਕਵਾਂ, ਕਦੇ ਚਿੱਤ ਵਿੱਚ ਆ ਜਾਏ, ਮੈਨੂੰ ਹੋਸ਼ ਆ ਜਾਏ, ਸੋਝੀ ਆਵੇ, ਓਹੋ ਮੇਰਾ ਤਾਂ ਜੀਵਨ ਜਾ ਰਿਹਾ, ਸਵਾਸ ਜਾ ਰਿਹਾ, ਮੈਂ ਤਾਂ ਜਪਿਆ ਹੀ ਨਹੀਂ, ਅਤੇ ਮੈਨੂੰ ਹੋਸ਼ ਆ ਹੀ ਜਾਏ ਕਦੇ, ਅਤੇ ਜੇ ਮੈਂ ਫਿਰ ਵੀ ਕੋਸ਼ਿਸ਼ ਕਰਾਂ ਤੈਨੂੰ ਚੇਤੇ ਕਰਨ ਦੀ, ਅਤੇ ਇਹਨਾਂ ਦੀ ਪਕੜ ਇੰਨੀ ਡਾਢੀ ਮੇਰੇ 'ਤੇ ਹੋ ਜਾਏ, ਮੈਂ ਛੱਡਣਾ ਚਾਹਵਾਂ, ਇਹ ਮੈਨੂੰ ਛੱਡ ਨਾ ਸਕਣ, ਅਤੇ ਤੇਰਾ ਚੇਤਨਾ ਆਵੇ ਨਾ, ਕਿਤੇ ਐਸਾ ਨਾ ਹੋਵੇ। ਆਖੋ ਵਾਹਿਗੁਰੂ ਤੇਰਾ ਨਾਂ ਹੀ ਚੇਤੇ ਨਾ ਆਵੇ। ਆਖੋ ਵਾਹਿਗੁਰੂ ਹੁਣ ਮੇਰੇ 'ਤੇ ਕਿਰਪਾ ਕਰ, ਮਤ ਦੇਖ ਭੁੱਲਾਂ ਵਿਸਰੈ, ਤੇਰਾ ਚੇਤਨਾ ਆਵੇ ਨਾ। ਆਖੋ ਵਾਹਿਗੁਰੂ ਤੁਸੀਂ ਬੋਲੋ, ਆਖੋ ਵਾਹਿਗੁਰੂ ਤੁਸੀਂ ਵੀ ਸੰਸਾਰ 'ਚ ਰਹਿਣਾ ਨਾ, ਇਹ ਆਉਣਗੀਆਂ ਤੁਹਾਡੇ ਸਾਹਮਣੇ ਰਹਿੰਦੀਆਂ ਨੇ, ਆਖੋ ਰਹਿਣਗੀਆਂ, ਪਤਾ ਅੱਗੇ ਦੱਸ ਰਹੇ ਨੇ ਕਿਹੜੀਆਂ ਕਿਹੜੀਆਂ।